ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੁਰੂ ਸਾਹਿਬਾਨ ਨੇ ਸਾਨੂੰ ਬੜੀ ਉੱਚੀ ਸੁੱਚੀ ਇਲਾਹੀ ਬਾਣੀ ਬਖਸ਼ੀ ਤਾਂ ਜੋ ਅਸੀਂ ਇਸ ਤੋਂ ਸੇਧ ਲੈ ਕੇ, ਇਸ ਤੋਂ ਰੌਸ਼ਨੀ ਲੈ ਕੇ, ਇਹਦੀ ਅਗਵਾਈ ਦੇ ਵਿੱਚ ਆਪਣਾ ਨਾਮ ਰੰਗਣ ਵਾਲਾ ਜੀਵਨ ਬਤੀਤ ਕਰੀਏ। ਅਤੇ ਆਓ ਇਸੇ ਆਤਮਕ ਪ੍ਰਕਾਸ਼ ਦੇ ਚਾਨਣ ਵਿੱਚ ਗੁਰਮੁਖੀ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਨੇ ਜੋ ਲੇਖਾਂ ਦੀ ਲੜੀ ਲਿਖੀ, ਉਸ ਦੇ ਵਿੱਚੋਂ ਇੱਕ ਵਿਸ਼ਾ ਲੈਂਦੇ ਹਾਂ, ਰੋਸੇ ਗਿਲੇ। ਸਾਡੇ ਘਰ ਦਾ ਕੂੜਾ ਕਰਕਟ, ਛਿਲਕੇ, ਜੂਠ, ਮਲ ਮੂਤਰ ਆਦਿ ਅਨੇਕਾਂ ਕਿਸਮਾਂ ਦੀ ਗੰਦਗੀ ਕਿਸੇ ਖਲ ਖੂੰਜੇ ਵਿੱਚ ਜਮ੍ਹਾਂ ਕੀਤੀ ਹੁੰਦੀ ਹੈ, ਜਿਸ ਨੂੰ ਰੂੜੀ ਕਿਹਾ ਜਾਂਦਾ ਹੈ। ਇਸ ਵਿੱਚ ਅਨੇਕਾਂ ਕਿਸਮਾਂ ਦੀਆਂ ਗੰਦੀਆਂ ਚੀਜ਼ਾਂ ਗਲਦੀਆਂ ਸੜਦੀਆਂ ਰਹਿੰਦੀਆਂ ਹਨ। ਇਸ ਗਲੀ ਸੜੀ ਹੋਈ ਰੂੜੀ ਵਿੱਚੋਂ ਭੈੜੀ ਬਦਬੂ ਜਾਂ ਗੰਦੀ ਹਵਾੜ ਨਿਕਲਦੀ ਹੈ, ਜੋ ਅਤਿਅੰਤ ਹਾਨੀਕਾਰਕ ਹੁੰਦੀ ਹੈ। ਇਹ ਰੂੜੀ ਤਾਂ ਘਰ ਤੋਂ ਬਾਹਰ ਦੁਰੇਡੇ ਹੁੰਦੀ ਹੈ, ਪਰ ਅਸੀਂ ਰੋਸੇ ਗਿਲੇ, ਈਰਖਾ ਦੁਆ ਅਤੇ ਕਿਰਨਾਂ ਦੇ ਅੱਤ ਮਲੀਨ ਖਿਆਲਾਂ ਅਤੇ ਵਲਵਲਿਆਂ ਨੂੰ ਨਿਤਾ ਪ੍ਰਤੀ ਆਪਣੇ ਅੰਦਰ ਹੀ ਮਨ ਚਿੱਤ ਅੰਤਿਸ਼ਕਰਨ ਵਿੱਚ ਜਮ੍ਹਾਂ ਕਰੀ ਜਾਂਦੇ ਹਾਂ, ਅਤੇ ਸਹਿਜੇ ਸਹਿਜੇ ਇਹ ਸਾਡੀ ਨੀਵੀਂ ਰੁਚੀ ਹੀ ਬਣ ਜਾਂਦੀ ਹੈ। ਸਾਨੂੰ ਕਦੇ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਅਸੀਂ ਇਸ ਰੂੜੀ ਦੀ ਹਵਾੜ ਜਾਂ ਅਣਦਿਸ ਦੇ ਗੁੱਝੇ ਅਗਨਸੋਗ ਸਾਗਰ ਦੁਆਰਾ ਜਿਉਂਦੇ ਜੀ ਆਪਣੇ ਮਨ ਤਨ ਹਿਰਦੇ ਨੂੰ ਸਾੜੀ ਵਾਲੀ ਜਾ ਰਹੇ ਹਾਂ। ਅੰਤਰ ਕ੍ਰੋਧ ਅਹੰਕਾਰ ਹੈ, ਅੰਦਿਨ ਜਲੇ ਸਦਾ ਦੁੱਖ ਪਾਏ। ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਕਈ ਸਰੀਰਕ ਅਤੇ ਮਾਨਸਿਕ ਰੋਗ ਲੱਗ ਜਾਂਦੇ ਹਨ, ਜਿਸ ਨਾਲ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ। ਗੰਭੀਰ ਸਰੀਰਕ ਰੋਗ ਜਿਵੇਂ ਤਪਦਿਕ ਜਾਂ ਕੈਂਸਰ ਆਦਿ ਦਾ ਮੌਤ ਤੋਂ ਬਾਅਦ ਛੁਟਕਾਰਾ ਹੋ ਜਾਂਦਾ ਹੈ, ਪਰ ਸ਼ੱਕ, ਵਹਿਮ, ਡਰ, ਭੈ, ਰੋਸ, ਸਾੜਾ, ਨਫ਼ਰਤ, ਈਰਖਾ, ਦੁਆਇਤ, ਨਿੰਦਾ, ਵੈਰ, ਵਿਰੋਧ, ਖੁਦਗਰਜ਼ੀ, ਕੁਲਝਣਾ, ਬਦਲਾ, ਟਾਕਰਾ ਆਦਿ ਗੰਭੀਰ ਮਾਨਸਿਕ ਰੋਗ ਤਾਂ ਮੌਤ ਤੋਂ ਮਗਰੋਂ ਅੰਤਿਸ਼ਕਰਨ ਦੁਆਰਾ ਜੀਵ ਦੇ ਨਾਲ ਹੀ ਜਾਂਦੇ ਹਨ, ਜੋ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦੇ ਹਨ। ਗੰਭੀਰ ਸਰੀਰਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਕਈ ਚੀਜ਼ਾਂ ਤੋਂ ਐਲਰਜੀ ਹੁੰਦੀ ਹੈ, ਜਿਸ ਕਾਰਨ ਬਿਮਾਰੀ ਮੁੜ ਜ਼ੋਰਾਂ 'ਤੇ ਵਾਰ ਕਰਦੀ ਹੈ। ਇਸੇ ਤਰ੍ਹਾਂ ਸਾਡੀ ਆਪਣੀ ਉਲੀਕੀ ਹੋਈ ਕਾਲੀ ਸੂਚੀ, ਬਲੈਕ ਲਿਸਟ ਵਾਲੇ ਪ੍ਰਾਣੀਆਂ ਵਿੱਚੋਂ ਕਈ ਪ੍ਰਾਣੀ ਐਸੇ ਹੁੰਦੇ ਹਨ ਜਿਨ੍ਹਾਂ ਨਾਲ ਸਾਨੂੰ ਅਤਿਅੰਤ ਤੀਬਰ ਅਤੇ ਤੀਖਣ ਘਿਰਨਾ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਅੰਦਰ ਇਹਨਾਂ ਲਈ ਇਤਨਾ ਤੀਖਣ ਐਲਰਜੀ ਹੋ ਜਾਂਦੀ ਹੈ ਕਿ ਇਹਨਾਂ ਦੀ ਯਾਦ ਆਉਣ ਦੇ ਨਾਲ ਜਾਂ ਇਹਨਾਂ ਦਾ ਨਾਂ ਸੁਣ ਕੇ ਹੀ ਸਾਨੂੰ ਸਣਕ ਆਪਣੀ ਅੱਗ ਲੱਗ ਜਾਂਦੀ ਹੈ, ਅਤੇ ਸਾਡੇ ਅੰਦਰ ਘਿਰਨਾ, ਕ੍ਰੋਧ ਅਤੇ ਬਦਲੇ ਦੇ ਬੰਬ ਫੁੱਟ ਪੈਂਦੇ ਹਨ, ਜਿਨ੍ਹਾਂ ਦੇ ਜ਼ਹਿਰੀਲੇ ਭਾਂਬੜ ਵਿੱਚ ਅਸੀਂ ਕਿੰਨਾ ਚਿਰ ਹੀ ਸੜਦੇ ਬਲਦੇ ਅਤੇ ਸੁਲਗਦੇ ਰਹਿੰਦੇ ਹਾਂ। ਜਦ ਕਿਤੇ ਮਨ ਸ਼ਾਂਤ ਹੁੰਦਾ ਹੈ ਤਾਂ ਫਿਰ ਕਿਸੇ ਮਾੜੀ ਜਿਹੀ ਉਕਸਾਹਟ ਤੋਂ ਕੋਈ ਹੋਰ ਐਲਰਜੀ ਦਾ ਬੰਬ ਫੁੱਟ ਪੈਂਦਾ ਹੈ। ਇਸ ਤਰ੍ਹਾਂ ਸਾਡਾ ਮਨ ਆਪਣੀ ਰਚੀ ਹੋਈ ਐਲਰਜੀ ਦੇ ਤੀਖਣ ਅਤੇ ਜ਼ਹਿਰੀਲੇ ਭਾਂਬੜ ਵਿੱਚ ਲਗਾਤਾਰ ਸੜਦਾ ਬਲਦਾ ਰਹਿੰਦਾ ਹੈ, ਜਿਸ ਕਾਰਨ ਕਦੇ ਵੀ ਸੁੱਖ ਸ਼ਾਂਤੀ ਨਹੀਂ ਹੋ ਸਕਦੀ। ਤਨ ਜਲ ਵੱਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ। ਐਸੇ ਐਲਰਜੀ ਨਾਲ ਮਨੂਰ ਹੋਏ ਕਾਲੇ ਮਨ ਦੀਆਂ ਮਲੀਨ ਮਾਨਸਿਕ ਕਿਰਨਾਂ ਜਾਂ ਵਾਈਬ੍ਰੇਸ਼ਨਸ ਦੇ ਰਾਹੀਂ ਸਾਡੇ ਉਦਾਲੇ ਪੁਦਾਲੇ ਦਾ ਵਾਤਾਵਰਨ ਅਣਸੁਖਾਵਾਂ ਹੋ ਜਾਂਦਾ ਹੈ। ਸਹਿਜੇ ਸਹਿਜੇ ਇਹ ਮਲੀਨ ਮਾਨਸਿਕ ਕਿਰਨਾਂ ਸਾਰੇ ਵਿਸ਼ਵ ਦੇ ਵਾਤਾਵਰਨ ਵਿੱਚ ਫੈਲ ਜਾਂਦੀਆਂ ਹਨ। ਸਰੀਰਕ ਮਰੀਜ਼ ਤਾਂ ਆਪਣੀ ਐਲਰਜੀ ਵਾਲੀਆਂ ਬਾਹਰਲੀਆਂ ਚੀਜ਼ਾਂ ਤੋਂ ਪਰਹੇਜ਼ ਕਰ ਸਕਦੇ ਹਨ, ਪਰ ਆਪਣੇ ਅੰਦਰਲੇ ਮਨ ਚਿੱਤ ਅੰਤਿਸ਼ਕਰਨ ਵਿੱਚ ਆਪੋ ਸਹੇੜੀ ਹੋਈ ਰੋਸੇ ਗਿਲੇ ਤੋਂ ਉਪਜੀ ਮਲੀਨ ਰੁਚੀ ਦੀ ਹਵਾੜ ਜਾਂ ਐਲਰਜੀ ਤੋਂ ਕੋਈ ਬਚਾਓ ਨਹੀਂ ਹੋ ਸਕਦਾ। ਇਸ ਤਰ੍ਹਾਂ ਈਰਖਾ, ਦੁਆਇਤ, ਨਫ਼ਰਤ ਦੇ ਜ਼ਹਿਰ ਵਿੱਚ ਪਲਚ ਪਲਚ ਕੇ ਐਸੇ ਜੀਵ ਚਿੜਚਿੜੇ ਹੋ ਜਾਂਦੇ ਹਨ, ਖਾਮ ਖਾ ਕੁਲਝਦੇ ਰਹਿੰਦੇ ਹਨ, ਸਧਾਰਨ ਗੱਲ 'ਤੇ ਵੀ ਸ਼ੱਕ ਕਰਦੇ ਹਨ, ਨਿੱਕੀ ਨਿੱਕੀ ਗੱਲ 'ਤੇ ਛਿੱਥੇ ਪੈ ਜਾਂਦੇ ਹਨ, ਐਵੇਂ ਹਰ ਇੱਕ ਦੇ ਗਲ ਪੈਂਦੇ ਰਹਿੰਦੇ ਹਨ, ਵੱਢੋਂ ਖਾਉ ਵਾਲਾ ਸੁਭਾਅ ਹੋ ਜਾਂਦਾ ਹੈ, ਜੁਆਲਾਮੁਖੀ ਵਾਂਗ ਸਦਾ ਫੁੱਟਣ ਲਈ ਤਿਆਰ ਰਹਿੰਦੇ ਹਨ, ਹਰ ਇੱਕ 'ਤੇ ਟੀਕਾ ਟਿੱਪਣੀ ਕਰਦੇ ਹਨ, ਕਿਸੇ ਵਿੱਚ ਚੰਗਿਆਈ ਨਜ਼ਰ ਨਹੀਂ ਆਉਂਦੀ, ਸਾਰੀ ਦੁਨੀਆ ਭੈੜੀ, ਕੋਝੀ, ਖਤਰਨਾਕ ਮਹਿਸੂਸ ਹੁੰਦੀ ਹੈ, ਸਾਰੀ ਦੁਨੀਆ ਡਰਾਉਣੀ ਜਾਪਦੀ ਹੈ, ਸਦਾ ਭੈ ਪੀਤ ਹੋ ਕੇ ਸਹਿਮੇ ਰਹਿੰਦੇ ਹਨ। ਮਨ ਦੇ ਐਸੇ ਮਲੀਨ ਜ਼ਹਿਰੀਲੇ ਨਜ਼ਰੀਏ ਦੇ ਨਾਲ ਉਹਨਾਂ ਨੂੰ ਦੁਨੀਆ ਅੰਦਰ ਕੋਈ ਚੰਗਿਆਈ ਨਜ਼ਰ ਨਹੀਂ ਆਉਂਦੀ, ਕੋਈ ਸੁਣਾਪ ਨਹੀਂ ਦਿਸਦੀ, ਕੋਈ ਦੈਵੀ ਗੁਣ ਮਹਿਸੂਸ ਨਹੀਂ ਹੁੰਦੇ, ਕੋਈ ਉਚੇਰਾ ਸਾਹਸ ਨਹੀਂ ਉਪਜਦਾ, ਕੋਈ ਉਮਾਹ ਨਹੀਂ ਉੱਠਦਾ, ਕੋਈ ਚਾਓ ਨਹੀਂ ਆਉਂਦਾ, ਪਿਆਰ ਦੇ ਬਲਬਲੇ ਤੋਂ ਵਾਂਝੇ ਰਹਿੰਦੇ ਹਨ, ਕੋਈ ਮਿੱਤਰ ਨਜ਼ਰ ਨਹੀਂ ਆਉਂਦਾ, ਕੋਈ ਹਮਦਰਦ ਮਹਿਸੂਸ ਨਹੀਂ ਹੁੰਦਾ। ਇਸ ਤਰ੍ਹਾਂ ਇਸ ਵਿਸ਼ਾਲ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਜਿਉਂਦਿਆਂ ਜਾਗਦਿਆਂ ਹੀ ਉਹ ਜੀਵ ਭੂਤਾਂ ਪ੍ਰੇਤਾਂ ਵਾਲੀ ਇਕੱਲ ਮਹਿਸੂਸ ਕਰਦਾ ਹੈ ਅਤੇ ਆਪਣੀ ਹੋਮੇ ਦੀ ਇਕੱਲ ਕੋਠੜੀ ਸੋਲਟਰੀ ਸੈੱਲ ਦੇ ਵਿੱਚ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗਾਉਂਦਾ ਹੈ। ਐਸਾ ਜੀਵ ਆਪ ਵੀ ਨਰਕ ਭੋਗਦਾ ਹੈ ਅਤੇ ਇਸ ਸੁਹਾਵਣੀ ਕਾਇਨਾਤ ਨੂੰ ਵੀ ਆਪਣੀ ਈਰਖਾ ਦਵੈਤ ਵੈਰ ਵਿਰੋਧ ਦੀ ਗੁੱਝੀ ਅੱਗ ਲਾਈ ਜਾਂਦਾ ਹੈ। ਸਮੁੱਚੀ ਦੁਨੀਆਂ ਦੀ ਅਜੋਕੀ ਭਿਆਨਕ ਹਾਲਤ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਇਸ ਲਈ ਐਸੇ ਮਨਮੁੱਖ ਜੀਵ ਅਕਾਲ ਪੁਰਖ ਦੇ ਸਾਰੇ ਦੈਵੀ ਗੁਣਾਂ ਅਤੇ ਬਰਕਤਾਂ ਜਿਵੇਂ ਕਿ ਸਤ, ਸੰਤੋਖ, ਦਇਆ, ਖਿਮਾ, ਸੁੱਖ, ਸ਼ਾਂਤੀ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪ੍ਰੀਤ, ਪ੍ਰੇਮ, ਪਿਆਰ, ਚਾਓ, ਉਮਾਹ, ਖੇੜਾ, ਸਿਦਕ, ਸ਼ਰਧਾ, ਭਰੋਸਾ ਆਦਿ ਦੈਵੀ ਭਾਵਨਾਵਾਂ ਤੋਂ ਉਹ ਵਾਂਝੇ ਰਹਿੰਦੇ ਹਨ, ਕੋਰੇ ਰਹਿੰਦੇ ਹਨ। ਸਰੀਰਕ ਬਿਮਾਰੀਆਂ ਦੇ ਇਲਾਜ ਲਈ ਪਰਹੇਜ਼ ਅਤੇ ਦਵਾਈਆਂ ਲਾਜ਼ਮੀ ਹਨ। ਜਿਸ ਚੀਜ਼ ਤੋਂ ਸਾਨੂੰ ਐਲਰਜੀ ਹੋਵੇ ਉਸਦਾ ਪਰਹੇਜ਼ ਅਤੇ ਤਿਆਗ ਵੀ ਲਾਜ਼ਮੀ ਹੈ। ਪਰਹੇਜ਼ ਤੋਂ ਬਗੈਰ ਦਵਾਈਆਂ ਕਾਰਗਰ ਸਾਬਤ ਨਹੀਂ ਹੁੰਦੀਆਂ। ਇਸੇ ਤਰ੍ਹਾਂ ਰੋਸੇ, ਗਿਲੇ, ਈਰਖਾ, ਦਵੈਤ, ਵੈਰ ਵਿਰੋਧ ਦੀਆਂ ਗੰਭੀਰ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਵੀ ਪਰਹੇਜ਼ ਜਾਂ ਤਿਆਗ ਦੀ ਅੱਤ ਲੋੜ ਹੈ। ਪਰ ਰੋਸੇ ਗਿਲੇ ਤੋਂ ਪਰਹੇਜ਼ ਕਰਨ ਦੀ ਬਜਾਏ ਅਸੀਂ ਦੂਜਿਆਂ ਦੇ ਔਗੁਣਾਂ ਨੂੰ ਘੋਟ ਘੋਟ ਕੇ ਅਥਵਾ ਨਿੰਦਾ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਇਸ ਤਰ੍ਹਾਂ ਲੋਕਾਂ ਦੇ ਔਗੁਣਾਂ ਦੀ ਗੰਦਗੀ ਦੇ ਛਿੱਤਰ ਫੋਲ ਫੋਲ ਕੇ ਉਸ ਦੀ ਬਦਬੋ ਨੂੰ ਸੁੰਘਦੇ ਅਤੇ ਮਾਣਦੇ ਹਾਂ, ਜਿਸ ਨਾਲ ਸਾਡਾ ਮਨ, ਬੁੱਧੀ, ਚਿੱਤ ਹੋਰ ਵੀ ਮਲੀਨ ਹੋ ਜਾਂਦਾ ਹੈ। ਇਹ ਕਾਲੀਆਂ, ਮੈਲੀਆਂ ਅਤੇ ਦੈਵੀ ਭਾਵਨਾ ਵਾਲੀਆਂ ਸਫੈਦ ਸੂਚੀਆਂ ਸਾਡੇ ਆਪੋ ਆਪਣੇ ਖਿਆਲਾਂ, ਨਿਸ਼ਚਿਆਂ, ਭਾਵਨਾਵਾਂ ਜਾਂ ਮਨ ਦੀ ਰੰਗਤ ਅਨੁਸਾਰ ਭਿੰਨ ਭਿੰਨ ਜੀਵਨ ਤਜਰਬਿਆਂ ਤੋਂ ਬਣੀਆਂ ਹਨ, ਕਿਉਂਕਿ ਸਾਡੀਆਂ ਭਾਵਨਾਵਾਂ ਅਤੇ ਨਿੱਜੀ ਤਜਰਬੇ ਭਿੰਨ ਭਿੰਨ ਹੁੰਦੇ ਹਨ। ਇਸ ਲਈ ਸਾਡੀਆਂ ਸੂਚੀਆਂ ਵੀ ਅੱਡੋ ਅੱਡ ਰਹੀਆਂ ਹਨ। ਇੱਕ ਦੀ ਕਾਲੀ ਸੂਚੀ ਵਾਲਾ ਪ੍ਰਾਣੀ ਦੂਜੇ ਦੀ ਸਫੈਦ ਸੂਚੀ ਵਿੱਚ ਦਰਜ ਹੋ ਸਕਦਾ ਹੈ। ਜੇ ਕਿਸੇ ਪ੍ਰਾਣੀ ਨਾਲ ਸਾਡਾ ਤਜਰਬਾ ਮਨਭਾਉਂਦਾ, ਸੁਖਾਵਾਂ ਅਤੇ ਲਾਭਦਾਇਕ ਹੋਵੇ ਤਾਂ ਉਸ ਨਾਲ ਖਿੱਚ, ਮਿੱਤਰਤਾ, ਪਿਆਰ, ਭਰੋਸਾ, ਸਤਿਕਾਰ ਅਤੇ ਸ਼ਰਧਾ ਭਾਵਨੀ ਉਪਜਦੀ ਹੈ ਅਤੇ ਉਹ ਸਫੈਦ ਸੂਚੀ ਵਿੱਚ ਦਰਜ ਹੋ ਜਾਂਦਾ ਹੈ। ਐਨ ਇਸ ਦੇ ਉਲਟ ਕਿਸੇ ਦੂਜੇ ਮਨੁੱਖ ਦਾ ਉਸੇ ਪ੍ਰਾਣੀ ਨਾਲ ਤਲਖ ਅਤੇ ਹਾਨੀਕਾਰਕ ਤਜਰਬਾ ਹੋਵੇ ਤਾਂ ਰੋਸ, ਘਿਰਣਾ, ਕ੍ਰੋਧ, ਵੈਰ ਵਿਰੋਧ ਉਪਜਦਾ ਹੈ ਅਤੇ ਉਹ ਕਾਲੀ ਸੂਚੀ 'ਤੇ ਚੜ੍ਹ ਜਾਂਦਾ ਹੈ। ਜੇ ਸਾਡਾ ਮਨ ਮੈਲਾ ਹੈ ਤਾਂ ਸਾਡੇ ਹਿਰਦੇ ਵਿੱਚ ਕਾਲੀ ਸੂਚੀ ਵੱਧਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ ਤਿਉਂ ਤਿਉਂ ਕਾਲੀ ਸੂਚੀ ਘੱਟਦੀ ਜਾਵੇਗੀ ਅਤੇ ਸ਼ਰਧਾ ਭਾਵਨੀ ਵਾਲੀ ਸਫੈਦ ਸੂਚੀ ਵੱਧਦੀ ਜਾਵੇਗੀ। ਪਰ ਸਫਾਈ ਇੰਸਪੈਕਟਰ ਜਾਂ ਸੈਨੀਟਰੀ ਇੰਸਪੈਕਟਰ ਦੀ ਤਰ੍ਹਾਂ ਸਾਡਾ ਸੁਭਾਅ ਲੋਕਾਂ ਦੇ ਔਗੁਣ ਛਾਂਟਣੇ ਅਤੇ ਉਹਨਾਂ ਨਾਲ ਘਿਰਨਾ ਕਰਨਾ ਹੈ। ਲੋਕਾਂ ਦੇ ਔਗੁਣ ਛਾਂਟਣੇ, ਨੱਕ ਬੋਲ ਚਾੜਨੇ ਅਤੇ ਨਿੰਦਾ ਕਰਨੀ ਸਾਡੀ ਅੰਦਰਲੀ ਮਾਨਸਿਕ ਮੈਲ ਦਾ ਪ੍ਰਤੱਖ ਸਬੂਤ ਹੈ, ਪ੍ਰਤੀਕ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਸਜੇ ਸਜੇ ਸਾਡੇ ਅੰਤਸ਼ਕਰਨ ਵਿੱਚ ਇਸ ਤਰ੍ਹਾਂ ਦੀਆਂ ਗੰਦਗੀ ਦੀਆਂ ਗੰਢਾਂ ਜਾਂ ਮਿਸਲਾਂ, ਫਾਈਲਾਂ ਬਣਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚ ਅਸੀਂ ਕਦੀ ਕਿਸੇ ਦੀ ਮਿਸਲ ਫੋੜ ਕੇ ਉਸ ਨਾਲ ਰੋਸੇ ਗਿਲੇ, ਈਰਖਾ, ਦਵੈਤ, ਵੈਰ ਵਿਰੋਧ ਦੇ ਤੀਖਣ ਬਲਬਲਿਆਂ ਨਾਲ ਆਪਣਾ ਮਨ, ਤਨ, ਚਿੱਤ, ਅੰਤਸ਼ਕਰਨ ਸਾੜੀ ਵਾਲੀ ਜਾਂਦੇ ਹਨ, ਜਿਸ ਦੀ ਵਜ੍ਹਾ ਨਾਲ ਸਾਡਾ ਸੁਭਾਅ ਲੋਕਾਂ ਦੀ ਨਿੱਕੀ ਨਿੱਕੀ ਗੱਲ 'ਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਔਗੁਣ ਛਾਟਵੇਂ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਨੱਕ ਚਾੜਨਾ, ਮੱਥੇ ਵੱਟ ਪਾਉਣਾ, ਵਿਅੰਗ ਕਰਨਾ, ਤਾਨੇ ਮਾਰਨੇ, ਜ਼ਹਿਰੀਲੇ ਮਿਹਣੇ ਮਾਰਨੇ, ਘਿਰਣਤ ਵਤੀਰਾ ਕਰਨਾ ਜਾਂ ਆਪਣੇ ਸੰਬੰਧੀਆਂ, ਦੋਸਤਾਂ, ਮਿੱਤਰਾਂ, ਹਮਦਰਦੀਆਂ ਨੂੰ ਲਾਹ ਲਾਹ ਕੇ ਸੁੱਟਣਾ ਅਤੇ ਉਹਨਾਂ ਨਾਲ ਵੈਰ ਵਿਰੋਧ ਰਚਾਉਣਾ ਹੀ ਹੋ ਜਾਂਦਾ ਹੈ ਸੁਭਾਅ। ਇਸ ਤਰ੍ਹਾਂ ਅਸੀਂ ਸਮਾਜ ਤੋਂ ਅਲੱਗ ਥਲੱਗ ਹੋ ਜਾਂਦੇ ਹਾਂ ਅਤੇ ਆਪੋ ਘੜੀ ਹੋਈ ਇਕੱਲ ਕੋਠੜੀ ਵਿੱਚ ਨਰਕਮਈ ਜੀਵਨ ਭੋਗਦੇ ਹਾਂ, ਨਾਲੇ ਪਰਮਾਰਥ ਤੋਂ ਵੀ ਦੁਰਡੇ ਚਲੇ ਜਾਂਦੇ ਹਾਂ। ਐਸੇ ਲਗਾਤਾਰ ਨੀਵੇਂ ਅਤੇ ਮਲੀਨ ਖਿਆਲਾਂ, ਬਲਬਲਿਆਂ ਅਤੇ ਵਤੀਰੇ ਦਾ ਅਸਰ ਸਾਡੇ ਚਿਹਰੇ ਮੂਹਰੇ, ਦਿਲੋ ਦਿਮਾਗ ਅਤੇ ਸ਼ਖਸੀਅਤ 'ਤੇ ਪੈਂਦਾ ਹੈ। ਇਸ ਤਰ੍ਹਾਂ ਸਾਡੀ ਸ਼ਕਲ ਸੂਰਤ ਵੀ ਕਰੂਪ ਅਤੇ ਭਿਆਨਕ ਬਣਦੀ ਜਾਂਦੀ ਹੈ, ਲੋਕ ਸਾਡੇ ਕੋਲੋਂ ਪਰਹੇਜ਼ ਕਰਨ ਲੱਗਦੇ ਹਨ। ਐਸਾ ਮਨਮੁਖੀ ਜੀਵਨ ਸਰਪ ਜੈਸਾ ਹੋ ਜਾਂਦਾ ਹੈ, ਕਿਉਂਕਿ ਉਹ ਦਿਨ ਰਾਤ ਸਰਪ ਵਾਂਗ ਆਪਣੀ ਅੰਦਰਲੀ ਜ਼ਹਿਰ ਨਾਲ ਆਪ ਵੀ ਸੜਦੇ ਬਲਦੇ ਕੁਲਝਦੇ ਰਹਿੰਦੇ ਹਨ ਅਤੇ ਜੇ ਉਹਨਾਂ ਦੇ ਨੇੜੇ ਜਾਵੇ ਤਾਂ ਉਸਨੂੰ ਵੀ ਆਪਣੇ ਜ਼ਹਿਰ ਨਾਲ ਸਾੜ ਸੁੱਟਦੇ ਹਨ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਸੋ ਇਸ ਤਰ੍ਹਾਂ ਆਪਣੇ ਆਪ ਨੂੰ ਉੱਤਮ ਭਲਾ ਭਲੇਰਾ ਅਤੇ ਅਭੁੱਲ ਸਮਝਣਾ ਅਤੇ ਦੂਜਿਆਂ ਨੂੰ ਨੀਵਾਂ ਅਤੇ ਬੁਰਾ ਸਮਝ ਕੇ ਨੱਕ ਚਾੜਨਾ ਅਤੇ ਔਗਣ ਛੰਟਣੇ ਸਾਡੀ ਹਉਮੈ ਦੀ ਨਿਰੀ ਪੂਰੀ ਢੀਠਤਾ ਹੀ ਹੈ। ਇਸ ਦੇ ਉਲਟ ਗੁਰਬਾਣੀ ਸਾਨੂੰ ਇਉਂ ਹਲੀਮੀ ਅਤੇ ਨਿਮਰਤਾ ਦੇ ਉਪਦੇਸ਼ ਦਿੰਦੀ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਇਹ ਮਾਨਸਿਕ ਪਰਹੇਜ਼ ਹੈ, ਇਹ ਮਾਨਸਿਕ ਪਰਹੇਜ਼ ਹੈ ਜੋ ਮਾਨਸਿਕ ਸਤਾ ਜਾਂ ਖਿਆਲਾਂ ਅਤੇ ਵਲਵਲਿਆਂ ਦੁਆਰਾ ਹੋ ਸਕਦਾ ਹੈ। ਇਸ ਮਾਨਸਿਕ ਪਰਹੇਜ਼ ਦਾ ਇੱਕੋ ਇੱਕ ਅੱਤ ਸੌਖਾ ਅਤੇ ਕਾਰਗਰ ਤਰੀਕਾ ਇਹ ਹੈ ਕਿ ਜਦ ਕਦੇ ਵੀ ਸਾਡੇ ਅੰਦਰ ਕਿਸੇ ਦੇ ਖਿਲਾਫ਼ ਕੋਈ ਨੀਵਾਂ ਭੈੜਾ ਖਿਆਲ ਆਵੇ, ਰੋਸੇ ਗਿਲੇ ਦਾ ਬਲਬਲਾ ਉੱਠੇ, ਤਾਂ ਉਸਨੂੰ ਫੌਰਨ ਹੋ ਕੋਈ ਨਾ ਫਿਰ ਕੀ ਹੋਇਆ ਜਾਣ ਦੇ ਛੱਡ ਪਰੇ ਕਹਿ ਕੇ ਉਸੇ ਵੇਲੇ ਭੁਲਾ ਕੇ ਤਿਆਗ ਦਿੱਤਾ ਜਾਵੇ। ਐਸਾ ਉੱਤਮ ਵਰਤਾਰਾ ਦੈਵੀ ਗੁਣ ਖਿਮਾ ਤੋਂ ਉਪਜ ਸਕਦਾ ਹੈ, ਇਹ ਗੁਣ ਖਿਮਾ ਤੋਂ ਉਪਜ ਸਕਦਾ ਹੈ ਅਤੇ ਖਿਮਾ ਦਾ ਹੀ ਪ੍ਰਤੀਕ ਹੈ, ਪ੍ਰਗਟਾਵਾ ਹੈ। ਇਸ ਲਈ ਖਿਮਾ ਦੇ ਦੈਵੀ ਗੁਣ ਦੀ ਬਾਬਤ ਕੁਝ ਵਿਚਾਰਾਂ ਪੇਸ਼ ਕਰਦੇ ਹਨ। ਖਿਮਾ ਲਫ਼ਜ਼ ਦੇ ਅਰਥਾਂ ਨੂੰ ਮਾਫ਼ ਕਰਨਾ, ਬਖਸ਼ ਦੇਣਾ, ਗਲਤੀ ਨੂੰ ਅਣਡਿੱਠ ਕਰਨਾ। ਖਿਮਾ ਦੇ ਕਈ ਮਾਨਸਿਕ ਦਰਜੇ ਹਨ। ਪਹਿਲਾਂ, ਉੱਪਰਲੇ ਮਨ ਨਾਲ ਦੂਜੇ ਦੀ ਗਲਤੀ ਤਾਂ ਮਾਫ਼ ਕਰ ਦੇਣੀ, ਪਰ ਅੰਤਰਗਤ ਰੋਸ ਜਾਂ ਖੋਰ ਰੱਖਣਾ। ਦੂਜਾ ਕੀ ਹੈ, ਇਸ ਤਰ੍ਹਾਂ ਕਰਨ ਨਾਲ ਮਨ ਦੀ ਮੈਲ ਤਾਂ ਜਾਣੇ ਹੋਰ ਵੱਧਦੀ ਜਾਂਦੀ ਹੈ, ਜਮ੍ਹਾਂ ਹੋਈ ਜਾਂਦੀ ਹੈ ਅਤੇ ਆਖਿਰ ਮਾਨਸਿਕ ਰੋਗ ਦਾ ਰੋਸ ਦਾ ਬੰਬ ਫੁੱਟ ਹੀ ਪੈਂਦਾ ਹੈ। ਇਹ ਨਿਰਾ ਪੂਰਾ ਪਖੰਡ ਹੈ, ਆਪਣੇ ਆਪ ਨਾਲ ਧੋਖਾ ਹੈ, ਇਸ ਨੂੰ ਖਿਮਾ ਨਹੀਂ ਕਿਹਾ ਜਾ ਸਕਦਾ। ਦੂਸਰਾ ਇਹ ਹੈ ਕਿ ਸੱਚੇ ਦਿਲੋਂ ਗਲਤੀ ਨੂੰ ਮਾਫ਼ ਕਰ ਦੇਣਾ। ਇਸ ਤਰ੍ਹਾਂ ਮਨ ਉੱਤੇ ਰੋਸ ਤਾਂ ਆਉਂਦਾ ਹੈ, ਪਰ ਦਿਮਾਗੀ ਗਿਆਨ ਦੁਆਰਾ ਰੋਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਨਾਲ ਰੋਸ ਤਾਂ ਭਾਵੇਂ ਮਿਟ ਜਾਵੇ, ਪਰ ਰੋਸ ਦੀ ਮੈਲ ਦਾ ਦਾਗ ਜਾਂ ਧੱਬਾ ਅੰਤਸ਼ਕਰਨ ਦੀਆਂ ਡੂੰਘਾਈਆਂ ਵੀ ਟਿਕਿਆ ਰਹਿੰਦਾ ਹੈ। ਇੱਕ ਤੀਜਾ ਲੈਵਲ ਹੈ, ਦੂਜੇ ਦੇ ਔਗਣਾਂ ਨੂੰ ਬਿਲਕੁਲ ਅਣਡਿੱਠ ਕਰਕੇ ਉਸ ਦਾ ਭਲਾ ਕਰਨਾ। ਇਹ ਉਲਟੀ ਖੇਲ ਹੈ ਜੋ ਬੜੀ ਕਠਿਨ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇੱਕ ਫਿਰ ਚੌਥਾ ਲੈਵਲ ਹੈ ਖਿਮਾ ਦਾ, ਮਨ ਉੱਤੇ ਦੂਜੇ ਦੀ ਬੁਰਿਆਈ ਦਾ ਅਸਰ ਗ੍ਰਹਿਣ ਹੀ ਨਾ ਕਰਨਾ। ਇਹ ਅਧਿਆਤਮਿਕ ਜਾਂ ਸਪਿਰਚੁਅਲ ਅਵਸਥਾ ਹੈ ਜਿਸ ਵਿੱਚ ਹਿਰਦਾ ਨਾਮ ਸਿਮਰਨ ਅਤੇ ਇਲਾਹੀ ਪ੍ਰੇਮ ਸੁਪਨਾ ਵਿੱਚ ਇਤਨਾ ਮਗਨ ਹੁੰਦਾ ਹੈ ਕਿ ਉਸ ਉੱਤੇ ਬਾਹਰਲੇ ਨੀਵੇਂ ਮਲੀਨ ਵਰਤਾਰੇ ਦਾ ਕੋਈ ਅਸਰ ਹੀ ਨਹੀਂ ਹੁੰਦਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹਟਾਰ। ਪਰ ਅਸੀਂ ਖਿਮਾ ਦੇ ਦੈਵੀ ਗੁਣ ਤੋਂ ਬਿਲਕੁਲ ਅਣਜਾਣ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਾਂ, ਜਿਵੇਂ ਖਿਮਾ ਦਾ ਇਹ ਉਪਦੇਸ਼ ਕਿਸੇ ਹੋਰ ਲਈ ਉਚਾਰਨ ਕੀਤਾ ਗਿਆ ਹੋਵੇ। ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਅਸੀਂ ਆਪਣਾ ਫਰਜ਼ ਸਮਝਦੇ ਹਾਂ ਅਤੇ ਸਹਿਜੇ ਸਹਿਜੇ ਇਹੋ ਸਾਡਾ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਇਸੇ ਕਾਰਨ ਸੰਸਾਰ ਵਿੱਚ ਖਿੱਚੋਤਾਣ, ਈਰਖਾ ਦੁਆਇਤ, ਵੈਰ ਵਿਰੋਧ, ਝਗੜੇ ਅਤੇ ਲੜਾਈਆਂ ਵੱਧਦੀਆਂ ਜਾ ਰਹੀਆਂ ਹਨ, ਜਿਸ ਦੁਆਰਾ ਸੰਸਾਰ ਨਰਕ ਰੂਪ ਬਣ ਚੁੱਕਾ ਹੈ। ਆਦਿ ਤੋਂ ਹੀ ਗੁਰੂਆਂ, ਅਵਤਾਰਾਂ, ਪੀਰਾਂ, ਪੈਗੰਬਰਾਂ ਦੁਆਰਾ ਇਨਸਾਨ ਨੂੰ ਦੂਜਿਆਂ ਦੇ ਔਗੁਣਾਂ ਜਾਂ ਦੋਸ਼ਾਂ ਨੂੰ ਮਾਫ਼ ਕਰਨ ਜਾਂ ਖਿਮਾ ਕਰਨ ਦੀ ਪ੍ਰੇਰਣਾ ਕੀਤੀ ਹੈ। ਕਿਸੇ ਨੇ 3 ਵਾਰੀ, ਕਿਸੇ ਨੇ 7 ਵਾਰੀ, ਕਿਸੇ ਨੇ 70 ਵਾਰੀ ਮਾਫ਼ ਕਰਨ ਦਾ ਉਪਦੇਸ਼ ਦਿੱਤਾ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ ਕਿ ਇਨਸਾਨ ਤਾਂ ਸਦਾ ਹੀ ਭੁੱਲਣਹਾਰ ਹੈ। ਲੇਖੇ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਭਾਰ ਉਤਾਰ। ਬੱਚੇ ਅਨੇਕਾਂ ਗਲਤੀਆਂ ਕਰਦੇ ਹਨ, ਪਰ ਮਾਂ ਆਪਣੇ ਮਾਂ ਪਿਆਰ ਵਿੱਚ ਬੱਚੇ ਦੇ ਸਾਰਿਆਂ ਔਗੁਣਾਂ ਨੂੰ ਅਣਡਿੱਠ ਕਰਕੇ ਆਪਣੇ ਬੱਚੇ ਨਾਲ ਪਿਆਰ ਕਰਦੀ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇਤੇ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ ਅਤੇ ਆਪਣੇ ਇਲਾਹੀ ਮਾਂ ਬਾਪ ਦੇ ਨਾਤੇ ਪਰਮੇਸ਼ੁਰ ਵੀ ਆਪਣੇ ਇਲਾਹੀ ਬਿਰਦ ਦੁਆਰਾ ਸਾਡੀਆਂ ਗਲਤੀਆਂ ਜਾਂ ਔਗੁਣਾਂ ਨੂੰ ਚਿਤਾਰਦਾ ਨਹੀਂ ਅਤੇ ਸਦਾ ਮੁਆਫ਼ ਜਾਂ ਖਿਮਾ ਕਰਦਾ ਰਹਿੰਦਾ ਹੈ, ਕਿਉਂਕਿ ਪਰਮੇਸ਼ੁਰ ਨੂੰ ਪਤਾ ਹੈ ਕਿ ਇਨਸਾਨ ਭੁੱਲਣਹਾਰ ਹੈ। ਜੇਕਰ ਅਕਾਲ ਪੁਰਖ ਵੀ ਸਾਡੇ ਸਾਰੇ ਔਗੁਣਾਂ ਜਾਂ ਪਾਪਾਂ ਨੂੰ ਚਿਤਾਰੇ ਜਾਂ ਕਰਮਾਂ ਦਾ ਲੇਖਾ ਵਿਚਾਰੇ, ਤਾਂ ਮਾਇਕੀ ਨਰਕ ਵਿੱਚੋਂ ਸਾਡੀ ਕਲਿਆਣ ਹੋਣ ਦੀ ਕੋਈ ਆਸ ਹੀ ਨਹੀਂ ਹੋ ਸਕਦੀ। ਹਰਜੀ ਉਹ ਲੇਖਾ ਵਾਰ ਨਾ ਆਵੇ, ਤੂੰ ਬਖਸ਼ ਮਿਲਾਵਣ ਹਾਰ। ਇਸੇ ਕਰਕੇ ਇਨਸਾਨ ਦੀ ਕਲਿਆਣ ਪਰਮੇਸ਼ੁਰ ਦੇ ਦੈਵੀ ਗੁਣ ਖਿਮਾ ਦੇ ਬਿਰਧ ਦੁਆਰਾ ਹੀ ਹੋ ਸਕਦੀ ਹੈ। ਗੁਰਬਾਣੀ ਵਿੱਚ ਦਰਸਾਇਆ ਗਿਆ ਕਿ ਅਕਾਲ ਪੁਰਖ ਸਾਡੀਆਂ ਅਨੇਕਾਂ ਗਲਤੀਆਂ ਭੁੱਲਾਂ ਇਹ ਅਣਪਾਂ ਅਥਵਾ ਪਾਪਾਂ ਨੂੰ ਆਪਣੇ ਸਦ ਬਖਸ਼ਿੰਦ ਸਦਾ ਮਿਹਰਬਾਨਾਂ ਔਗੁਣ ਕੋਨਾ ਚਿਤਾਰਦਾ ਬਹੁਤ ਇਹ ਅਣਪ ਜਰਤ ਪਾਤਿਤ ਪਾਵਨ ਦੇ ਇਲਾਹੀ ਬਿਰਦ ਅਨੁਸਾਰ ਅਣਡਿੱਠੇ ਕਰਕੇ ਭੁਲਾ ਦਿੰਦਾ ਹੈ ਅਤੇ ਫਿਰ ਵੀ ਬੇਮੁੱਖ ਜੀਵਾਂ ਨੂੰ ਪ੍ਰਤਪਾਲਦਾ ਹੈ, ਨਿੱਤ ਸਾਰ ਸੰਭਾਲਦਾ ਹੈ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਪਰਮੇਸ਼ੁਰ ਦੇ ਇਸ ਦੈਵੀ ਬਿਰਤ ਦੇ ਅਸੀਂ ਉਦੋਂ ਪਾਤਰ ਹੁੰਦੇ ਹਾਂ ਜਦ ਅਸੀਂ ਆਪਣੀਆਂ ਗਲਤੀਆਂ ਜਾਂ ਔਗੁਣਾਂ ਨੂੰ ਮਹਿਸੂਸ ਕਰੀਏ, ਪਛਤਾਵਾ ਕਰੀਏ, ਤੌਬਾ ਕਰੀਏ, ਨਿਮੋ ਝੂਣੇ ਹੋਈਏ ਅਤੇ ਤਰਾਹ ਤਰਾਹ ਕਰਕੇ ਗੁਰੂ ਦੀ ਸ਼ਰਣੀ ਟੈ ਟੇਰੀ ਹੋ ਜਾਈਏ। ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆਂ, ਕਿਤੇ ਗਨੋ ਅਸੰਖ ਔਗੁਣ ਮੇਰਿਆ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਦ ਕਰ ਆਸਰੋ ਸਮਾਰ ਹੋ। ਪਰ ਸਾਡਾ ਮੈਲਾ ਅਤੇ ਘਮੰਡੀ ਮਨ ਸਾਨੂੰ ਆਪਣੇ ਔਗਣ ਮੰਨਣ ਤੋਂ ਹੋੜਦਾ ਹੈ, ਬਲਕਿ ਅਸੀਂ ਆਪਣੀ ਹਰ ਗਲਤੀ ਨੂੰ ਛੁਪਾਉਣ ਜਾਂ ਢਕਣ ਲਈ ਆਪਣੀ ਕੂੜੀ ਚਤਰਾਈ ਨਾਲ ਅਨੇਕਾਂ ਟਕੌਂਸਲੇ ਘੜਦੇ ਹਾਂ ਅਤੇ ਆਪਣੀਆਂ ਗਲਤੀਆਂ ਨੂੰ ਜਾਇਜ਼ ਕਰਾਰ ਦੇਣ ਦੇ ਲਈ ਕਈ ਬਹਾਨਿਆਂ ਜਾਂ ਹੱਥਕੰਡਿਆਂ ਨਾਲ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਸਾਡਾ ਦੋਸ਼ ਜਾਂ ਜੁਰਮ ਦੂਰਾ ਹੋ ਜਾਂਦਾ ਹੈ ਡਬਲ, ਪਹਿਲਾ ਗਲਤੀ ਕਰਨ ਦਾ ਦੋਸ਼ ਅਤੇ ਦੂਜਾ ਗਲਤੀ ਨੂੰ ਛੁਪਾਉਣ ਜਾਂ ਉਹਨੂੰ ਜਾਇਜ਼ ਠਹਿਰਾਉਣ ਦਾ ਦੋਸ਼। ਅਸਲ ਵਿੱਚ ਸਾਡਾ ਹੋਮੇ ਵੜਿਆ ਮਨ ਭਰਮ ਦੇ ਭੁਲੇਖੇ ਵਿੱਚ ਆਪਣੇ ਆਪ ਨੂੰ ਦੋਸ਼ਹੀਣ, ਨਿਰਮਲ ਅਤੇ ਪੂਰਨ ਹਸਤੀ ਸਮਝੀ ਬੈਠਾ ਹੈ ਅਤੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡੇ ਅੰਦਰ ਕੋਈ ਮੈਲ ਜਾਂ ਕਾਲੀ ਸੂਚੀ ਹੋ ਸਕਦੀ ਹੈ। ਲਾਲਟਣ ਦੀ ਚਿਮਨੀ ਜੇ ਸਾਫ਼ ਹੋਵੇ ਤਾਂ ਅੰਦਰਲੀ ਰੌਸ਼ਨੀ ਦਾ ਅਕਸ ਬਾਰ ਬਾਰ ਪੈਣਾ ਲਾਜ਼ਮੀ ਹੈ, ਜੇ ਰੌਸ਼ਨੀ ਬਾਰ ਬਾਰ ਪੂਰੀ ਨਹੀਂ ਆਉਂਦੀ ਤਾਂ ਚਿਮਨੀ ਮੈਲੀ ਹੁੰਦੀ ਹੈ। ਜੀਵਾਂ ਦੇ ਅੰਤਰਾਤਮੇ ਹਰੀ ਦੀ ਨਿਰਮਲ ਜੋਤ ਨਿਸ ਬਾਸਰ ਜਗਮਗਾ ਰਹੀ ਹੈ। ਜੇਕਰ ਇਲਾਹੀ ਜੋਤ ਦਾ ਅਕਸ ਸਾਡੇ ਮਨ 'ਤੇ ਨਹੀਂ ਪੈਂਦਾ ਜਾਂ ਗੋਬਿੰਦ ਨਹੀਂ ਗੱਜਦਾ ਤਾਂ ਇਹ ਪੱਕਾ ਸਬੂਤ ਹੈ ਕਿ ਰੋਸੇ ਗਿਲੇ, ਈਰਖਾ, ਦੁਆਇਤ ਆਦਿ ਦੀਆਂ ਮਲੀਨ ਭਾਵਨਾਵਾਂ ਨਾਲ ਸਾਡਾ ਮਨ ਅਤਿਅੰਤ ਮੈਲਾ ਹੋਇਆ ਹੋਇਆ ਹੈ। ਜੇਕਰ ਸਾਡਾ ਮਨ ਨਿਰਮਲ ਹੋਵੇ ਤਾਂ ਇਲਾਹੀ ਜੋਤ ਦਾ ਅਕਸ ਜਾਂ ਆਤਮਿਕ ਰੌਸ਼ਨੀ ਸਾਡੇ ਮਨ ਚਿੱਤ ਅੰਤਿਸ਼ ਕਰਨ ਨੂੰ ਰੁਸ਼ਨਾ ਦਿੰਦੀ ਹੈ। ਗਈ ਗਿਲਾਨ ਸਾਧਕੇ ਸੰਗ, ਮੰਤਨ ਰਾਤੋ ਹਰ ਕੈ ਰੰਗ। ਇਸ ਲਈ ਮਨ ਵਿੱਚ ਰੋਸੇ ਗਿਲੇ, ਈਰਖਾ, ਦੁਆਇਤ ਆਦਿ ਦੀ ਮਲੀਨਤਾ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਭਲਾ ਭਲੇਰਾ ਅਤੇ ਪੂਰਨ ਸਮਝਣਾ ਸਾਡੀ ਹਉਮੈ ਦੀ ਢੀਠਤਾਈ ਅਤੇ ਅਗਿਆਨਤਾ ਦਾ ਦੀਰਘ ਭਰਮ ਭੁਲੇਖਾ ਹੈ, ਆਪਣੇ ਆਪ ਨਾਲ ਧੋਖਾ ਹੈ। ਇਸ ਤਰ੍ਹਾਂ ਸਾਡਾ ਮਨ ਹੋਰ ਵੀ ਮੈਲਾ ਹੁੰਦਾ ਜਾਂਦਾ ਹੈ ਅਤੇ ਅਸੀਂ ਮਾਇਕੀ ਰਸਾਤਲ ਵੱਲ ਰੁੜੇ ਜਾਂਦੇ ਹਾਂ। ਦੂਜੇ ਪਾਸੇ ਜੇਕਰ ਸਤਸੰਗ ਕਰਦਿਆਂ ਹੋਇਆਂ ਸਾਨੂੰ ਆਪਣੀ ਗਲਤੀ ਜਾਂ ਔਗਣ ਮਹਿਸੂਸ ਹੋ ਜਾਵੇ ਅਤੇ ਅਸੀਂ ਉਸ ਉੱਤੇ ਪਛਤਾਵਾ ਕਰਕੇ ਮੁਆਫ਼ੀ ਮੰਗੀਏ ਤਾਂ ਇਹ ਮਾਨਸਿਕ ਗੁਣ ਜਿਵੇਂ ਕਿ ਮਹਿਸੂਸ ਕਰਨਾ, ਪਛਤਾਵਾ ਕਰਨਾ, ਤੌਬਾ ਕਰਨੀ, ਨਿਮੋ ਚੂਣੇ ਹੋਣਾ, ਤਰਾਹ ਤਰਾਹ ਕਰਨਾ, ਸੱਚੇ ਦਿਲੋਂ ਮੁਆਫ਼ੀ ਮੰਗਣੀ, ਸਾਡੀ ਆਤਮਿਕ ਤਰੱਕੀ ਵਾਸਤੇ ਇਹ ਪੌੜੀ ਬਣ ਜਾਂਦਾ ਹੈ ਜਿਸ ਦੁਆਰਾ ਅਸੀਂ ਹੋਰ ਉਚੇਰੇ, ਚੰਗੇਰੇ, ਸੋਹਣੇਰੇ ਆਤਮਿਕ ਮੰਡਲਾਂ ਵੱਲ ਤਰੱਕੀ ਕਰਦੇ ਹਾਂ। ਜਿੱਥੇ ਪਰਮੇਸ਼ੁਰ ਖੁਦ ਸਤਿਬਖਸ਼ਿੰਦ ਸਦਾ ਮਿਹਰਬਾਨਾ ਹੈ ਉੱਥੇ ਸਾਨੂੰ ਇਨਸਾਨਾਂ ਨੂੰ ਵੀ ਇਹਨਾਂ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਤਾਕੀਦ ਕੀਤੀ ਗਈ ਹੈ। ਰੋਸ ਨਾ ਕਾਹੂ ਸੰਗ ਕਰੋ, ਆਪਣਾ ਵਿਚਾਰ ਪਰਕਾ ਬੁਰਾ ਨਾ ਰੱਖੋ ਚੀਤ, ਤਾਕੀਦ ਕੀਤੀ ਕਿ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ ਪਰ ਨਿੰਦਾ ਸੁਣ ਆਪ ਹਟਾਵੇ। ਸਾਂਝ ਕਰੀਜੇ ਗੁਣੇ ਕੇਰੀ, ਛੋਟ ਅਵਗੁਣ ਚਲੀਏ, ਦਇਆ ਛਿਮਾ ਧਨ ਪ੍ਰੀਤ। ਪਰ ਸਾਡੀ ਕਿਤਨੀ ਮੂਰਖਤਾ ਅਤੇ ਢੀਠਤਾ ਹੀ ਹੈ ਕਿ ਅਸੀਂ ਆਪਣੇ ਬੇਅੰਤ ਔਗੁਣਾਂ ਦੀ ਮੁਆਫ਼ੀ ਲਈ ਤਾਂ ਉੱਪਰਲੇ ਮਨੋਂ ਅਰਦਾਸਾਂ ਕਰਦੇ ਹਾਂ ਪਰ ਖੁਦ ਲੋਕਾਂ ਦੇ ਔਗੁਣਾਂ ਨੂੰ ਇੱਕ ਵਾਰ ਵੀ ਮੁਆਫ਼ ਕਰਨ ਜਾਂ ਭੁਲਾਉਣ ਨੂੰ ਤਿਆਰ ਨਹੀਂ ਹਾਂ, ਬਲਕਿ ਲੋਕਾਂ ਦੇ ਹਰ ਇੱਕ ਔਗੁਣ ਨੂੰ ਮੁੜ ਮੁੜ ਚੇਤੇ ਕਰਕੇ ਹਰ ਵਾਰੀ ਉਸ 'ਤੇ ਭੁਲੇਥਣ ਲਾਈ ਜਾਂਦੇ ਹਾਂ। ਸਾਡਾ ਮਨ ਕਾਲੀ ਸੂਚੀ ਵਾਲਿਆਂ ਜੀਵਾਂ ਨਾਲ ਇਤਨਾ ਐਲਰਜਿਕ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਚੰਗੇ ਗੁਣਾਂ 'ਤੇ ਵੀ ਆਪਣੇ ਤਸਵ ਦੇ ਨਾਲ ਮੈਲੀ ਰੰਗਣ ਚਾੜ ਕੇ ਉਹਨਾਂ ਦੇ ਗੁਣਾਂ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਸਾਡੇ ਆਪਣੇ ਹਿਰਦੇ ਵਿੱਚ ਲੋਕਾਂ ਦੇ ਔਗੁਣਾਂ ਦੀ ਰੂੜੀ ਵਧਾਈ ਜਾਂਦੇ ਹਾਂ ਅਤੇ ਆਪਣੇ ਇਸ ਆਪੋ ਬਣਾਈ ਹੋਈ ਰੂੜੀ ਦੀ ਸਿਧਾਂਤ ਨਾਲ ਆਪਣੇ ਮਨ ਨੂੰ ਹੀ ਸਾੜੀ ਜਾਂਦੇ ਹਾਂ। ਇਨਸਾਨਾਂ ਦੀ ਇਹ ਛਲੀਆ ਪ੍ਰਵਿਰਤੀ ਹੈ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਆਪਣੇ ਅਨੇਕਾਂ ਪਾਪ ਜਾਂ ਔਗੁਣ ਤਾਂ ਲੋਕ ਮੁਆਫ਼ ਕਰੀ ਜਾਣ, ਭੁਲਾਈ ਜਾਣ, ਪਰ ਉਹ ਖੁਦ ਦੂਜਿਆਂ ਦਾ ਇੱਕ ਵੀ ਔਗੁਣ ਮੁਆਫ਼ ਕਰਨ ਜਾਂ ਭੁਲਾਉਣ ਨੂੰ ਤਿਆਰ ਨਹੀਂ ਹੁੰਦੇ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਸਾਨ ਕਿਤਨੇ ਖੁਦਗਰਜ਼, ਸਵਾਰਥੀ, ਅਕਿਰਤ ਕਰਨ, ਆਪ ਮੁਹਾਰੇ ਪਖੰਡੀ ਅਤੇ ਕਪਟੀ ਹਨ। ਐਸੀ ਮਲੀਨ ਫਿਤਰਤ ਜਾਂ ਪ੍ਰਵਿਰਤੀ ਹਉਮੈ ਦੀ ਢੀਠਤਾਈ ਅਤੇ ਅਗਿਆਨਤਾ ਦਾ ਪ੍ਰਤੀਕ ਹੈ। ਅਸੀਂ ਆਪੋ ਬਣੇ ਹੋਏ ਜੱਜ ਤਾਂ ਲੋਕਾਂ ਦੇ ਔਗੁਣਾਂ ਦੀ ਬਾਬਤ ਫੈਸਲਾ ਕਰਨ ਜਾਂ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ, ਪਰ ਜਦ ਕੋਈ ਸਾਡੇ ਔਗੁਣ ਜ਼ਾਹਰ ਕਰਦਾ ਹੈ ਤਾਂ ਅਸੀਂ ਘਬਰਾਉਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪੇ ਅਤੇ ਲੋਕਾਂ ਨੂੰ ਤਾਂ ਧੋਖਾ ਦੇ ਸਕਦੇ ਹਾਂ, ਪਰ ਧਰਮਰਾਜ ਦੇ ਚੀਰੇ ਤੋਂ ਨਹੀਂ ਬਚ ਸਕਦੇ। ਐਸੀ ਹਉਮੈ ਦੀ ਢੀਠਤਾਈ ਦੀ ਵਜ੍ਹਾ ਨਾਲ ਅਸੀਂ ਲੋਕ ਪ੍ਰਲੋਕ ਦੋਨੋਂ ਗਵਾ ਲੈਂਦੇ ਹਾਂ ਅਤੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਕੇ ਖੁਆਰ ਹੋ ਕੇ ਨਰਕ ਭੋਗਦੇ ਹਾਂ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਾਂ ਪੁੱਛੇ ਧਰਮ ਰਾਏ। ਜੇ ਕਿਤੇ ਇਮਤਿਹਾਨ ਵਿੱਚ ਬੱਚਾ ਫੇਲ ਹੋ ਜਾਵੇ ਤਾਂ ਉਸਨੂੰ ਦੁਬਾਰਾ ਇਮਤਿਹਾਨ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਜੇਕਰ ਫਿਰ ਵੀ ਫੇਲ ਹੋ ਜਾਵੇ ਤਾਂ ਮੁੜ ਮੁੜ ਵਿੱਦਿਅਕ ਤਰੱਕੀ ਦੇ ਮੌਕੇ ਦਿੱਤੇ ਜਾਂਦੇ ਹਨ। ਇਨਸਾਨ ਭੁੱਲਣਹਾਰ ਹੋਣ ਕਰਕੇ ਮੁੜ ਮੁੜ ਗਲਤੀਆਂ ਕਰਦਾ ਹੈ ਅਤੇ ਪਰਮੇਸ਼ਰ ਆਪਣੇ ਸਦਬਖਸ਼ਿੰਦ ਸਦਾ ਮਿਹਰਬਾਨਾਂ ਔਗੁਣ ਕੋਨਾ ਚਿਤਾਰਦਾ ਦੇ ਇਲਾਹੀ ਬਿਰਧ ਦੁਆਰਾ ਉਸਨੂੰ ਜੀਵਨ ਸੁਧਾਰ ਦੇ ਵਾਸਤੇ ਸਾਧ ਸੰਗਤ ਅਤੇ ਗੁਰੂ ਉਪਦੇਸ਼ਾਂ ਰਾਹੀਂ ਮੁੜ ਮੁੜ ਮੌਕੇ ਦਿੰਦਾ ਹੈ ਅਤੇ ਫਿਰ ਸਿਰਫ ਇੱਕ ਜਨਮ ਤਾਂ ਹੀ ਨਹੀਂ ਦਿੰਦਾ ਬਲਕਿ ਕਈਆਂ ਜਨਮਾਂ ਤਾਂ ਹੀ ਰੂਹ ਦੀ ਆਤਮਿਕ ਤਰੱਕੀ ਲਈ ਇਹ ਲਗਾਤਾਰ ਮੌਕੇ ਦਿੱਤੇ ਜਾਂਦੇ ਹਨ। ਜਦ ਤੱਕ ਰੂਹ ਮਾਇਆ ਦੇ ਆਂਧ ਗੁਬਾਰ ਵਿੱਚੋਂ ਨਿਕਲ ਕੇ ਆਤਮਿਕ ਮੰਡਲ ਵਿੱਚ ਸਮਾ ਨਹੀਂ ਜਾਂਦੀ। ਕਾਇਨਾਤ ਵਿੱਚ ਹਰ ਚੀਜ਼ ਬਦਲ ਰਹੀ ਹੈ, ਸਿਰਫ ਅਕਾਲ ਪੁਰਖ ਅਤੇ ਉਸਦਾ ਨਾਮ ਅਟਲ ਹੈ, ਸਥਿਰ ਹੈ। ਐਸੀ ਬਦਲਵੀਂ ਦੁਨੀਆ ਵਿੱਚ ਹਰ ਇੱਕ ਜੀਵ ਆਪੋ ਆਪਣੇ ਵਾਤਾਵਰਨ ਅਤੇ ਸੰਗਤ ਦੇ ਅਨੁਸਾਰ ਬਦਲ ਰਿਹਾ ਹੈ। ਜੋ ਜੀਵ ਅੱਜ ਮਨਮੁੱਖ ਹੈ ਉਹ ਸੰਗਤ ਦੁਆਰਾ ਸਹਿਜੇ ਸਹਿਜੇ ਗੁਰਮੁਖ ਬਣ ਸਕਦਾ ਹੈ। ਇਹਦੇ ਉਲਟ ਮਾੜੀ ਸੰਗਤ ਜਾਂ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੋਂ ਮਾਨਸਿਕ ਮੰਡਲ ਵੱਲ ਰਿਸਕ ਸਕਦਾ ਹੈ। ਪਰ ਅਸੀਂ ਇਸ ਦੈਵੀ ਅਸੂਲ ਦੇ ਐਨ ਉਲਟ ਦੂਜਿਆਂ ਦੀਆਂ ਭੁੱਲਾਂ ਨੂੰ ਖਿਮਾ ਕਰਕੇ ਇੱਕ ਵਾਰੀ ਵੀ ਉਹਨਾਂ ਨੂੰ ਸੁਧਰਨ ਜਾਂ ਤਰੱਕੀ ਕਰਨ ਦਾ ਮੌਕਾ ਦੇਣ ਦੇ ਵਾਸਤੇ ਤਿਆਰ ਨਹੀਂ ਹੁੰਦੇ, ਬਲਕਿ ਉਸ ਨੂੰ ਸਦਾ ਲਈ ਨਿਖੇਧ ਜਾਂ ਕਾਂਡਮ ਕਰਕੇ ਆਪਣੀ ਪੱਕੀ ਕਾਲੀ ਸੂਚੀ ਵਿੱਚ ਚਾੜ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਿਸੇ ਦਾ ਇੱਕ ਔਗੁਣ ਦੇਖ ਕੇ ਹੀ ਉਸ ਨੂੰ ਆਪਣੀ ਬਣਾਈ ਹੋਈ ਕਾਲੀ ਸੂਚੀ ਵਿੱਚ ਸਦਾ ਲਈ ਪੱਕੇ ਤੌਰ 'ਤੇ ਦਰਜ ਕਰ ਲੈਂਦੇ ਹਾਂ ਅਤੇ ਉਸਦੀ ਮਾਨਸਿਕ ਤੌਰ 'ਤੇ ਬਦਲਣ ਦੀ ਸੰਭਾਵਨਾ ਨੂੰ ਅੱਖੋਂ ਓਹਲਿਆਂ ਕਰ ਦਿੰਦੇ ਹਾਂ। ਇਹ ਸਾਡੀ ਨਿਰੀਪੁਰੀ ਹਉਮੈ ਦੀ ਢੀਠਤਾਈ ਹੈ। ਸਾਡੀ ਇਸ ਹਉਮੈ ਦੀ ਢੀਠਤਾਈ ਦੇ ਬਾਵਜੂਦ ਵੀ ਪਰਮੇਸ਼ੁਰ ਹਰ ਇੱਕ ਰੂਹ ਨੂੰ ਆਤਮਿਕ ਤਰੱਕੀ ਲਈ ਲਗਾਤਾਰ ਮੌਕੇ ਦਿੰਦਾ ਹੈ, ਕਿਉਂਕਿ ਇਲਾਹੀ ਮੰਡਲ ਵਿੱਚ ਕੋਈ ਕਾਲੀ ਸੂਚੀ ਨਹੀਂ ਹੈ। ਇਲਾਹੀ ਮੰਡਲ ਵਿੱਚ ਸਾਰੇ ਜੀਵ ਰੂਹਾਨੀ ਬੱਚੇ ਸਮਝੇ ਜਾਂਦੇ ਹਨ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਹਾਰੇ। ਸਾਡੇ ਸਾਰੇ ਨੀਵੇਂ ਮਾਰੂ ਖਿਆਲਾਂ ਜਾਂ ਵਲਵਲੇ ਸਾਡੇ ਮਨ ਦੀ ਮੈਲ ਦੇ ਪ੍ਰਤੀਕ ਹਨ, ਹਵਾੜ ਹਨ। ਨਿਰਮਲ ਦੈਵੀ ਮਨ ਵਿੱਚੋਂ ਨੀਵੇਂ ਮਲੀਨ ਖਿਆਲ ਜਾਂ ਵਲਵਲੇ ਉਪਜ ਹੀ ਨਹੀਂ ਸਕਦੇ। ਇਸ ਦੇ ਉਲਟ ਮੈਲੇ ਮਨ ਵਿੱਚੋਂ ਦੈਵੀ ਖਿਆਲ ਜਾਂ ਭਗਤੀ ਭਾਵ ਉਪਜ ਨਹੀਂ ਸਕਦਾ ਅਤੇ ਅਸੀਂ ਅਧਿਆਤਮਿਕ ਪੰਥ ਤੋਂ ਦੁਰੇਡੇ ਚਲੇ ਜਾਂਦੇ ਹਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਹਉਮੈ ਬੜੇ ਮਨ ਵਿੱਚੋਂ ਨੀਵੇਂ ਮਲੀਨ ਖਿਆਲ ਜਾਂ ਵਾਸ਼ਨਾਵਾਂ ਉਪਜਦੀਆਂ ਹਨ। ਗੁਰਬਾਣੀ ਵਿੱਚ ਐਸੇ ਹਉਮੈ ਬੜੇ ਜੀਵ ਨੂੰ ਮਨਮੁੱਖ ਜਾਂ ਸਾਕਤ ਕਿਹਾ ਗਿਆ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀਬਿਦ ਨੈਨੋ ਡੀਠੀ, ਕੂੜ ਕਪਟ ਅਹੰਕਾਰ ਰਿਝਾਨਾ, ਨਾਮ ਸੁਣਤ ਜਨ ਬਿਛੂ ਡਸਾਨਾ। ਸੋ ਇਸ ਲਈ ਜੇਕਰ ਅਸੀਂ ਆਪਣੇ ਮਲੀਨ ਮਨਮੁੱਖ ਮਨ ਨੂੰ ਬਦਲ ਕੇ ਉੱਤਮ ਦੈਵੀ ਗੁਣਾਂ ਵਾਲਾ ਗੁਰਮੁੱਖ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਰੋਜ਼ਾਨਾ ਜੀਵਨ ਦਾ ਰਵੱਈਆ ਮਨਮੁੱਖਾਂ ਜਾਂ ਸਾਕਤਾਂ ਤੋਂ ਐਨ ਉਲਟ ਧਾਰਨ ਕਰਨਾ ਪਵੇਗਾ। ਸਾਕਤ ਸਿਉਂ ਕਰ ਉਲਟੀ ਰੇ, ਇਸਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਖਿਆਲਾਂ ਵਲਵਲਿਆਂ ਭਾਵਨਾਵਾਂ ਸੁਭਾਓ ਅਤੇ ਜੀਵਨ ਰੋੜ ਨੂੰ ਆਤਮ ਪ੍ਰਾਣ ਕਰਨਾ ਪਵੇਗਾ, ਵਰਨਾ ਅਸੀਂ ਉਸੇ ਪੁਰਾਣੀ ਮਲੀਨ ਜੀਵਨ ਰੋੜ ਰੂਟੀਨ ਵਿੱਚ ਹੀ ਸੜਦੇ ਬਲਦੇ ਰਹਾਂਗੇ। ਜੇ ਕਿਤੇ ਗੰਦਗੀ ਦੀ ਬਦਬੂ ਆਉਂਦੀ ਹੋਵੇ ਤਾਂ ਅਸੀਂ ਉਸ ਤੋਂ ਲਾਂਭੇ ਹੋ ਜਾਂਦੇ ਹਾਂ ਜਾਂ ਉਸ ਗੰਦਗੀ ਨੂੰ ਦੂਰ ਸੁੱਟ ਦਿੰਦੇ ਹਾਂ ਅਤੇ ਇਸ ਤਰ੍ਹਾਂ ਬਦਬੂ ਤੋਂ ਬਚ ਜਾਂਦੇ ਹਾਂ। ਪਰ ਸਾਡੇ ਅੰਦਰਲੇ ਮਲੀਨ ਮਨ ਵਿੱਚੋਂ ਉਪਜੀ ਹੋਈ ਬਦਬੂ ਤੋਂ ਅਸੀਂ ਬਚ ਨਹੀਂ ਸਕਦੇ, ਕਿਉਂਕਿ ਇਹ ਤਾਂ ਸਾਡੇ ਅੰਦਰ ਹੀ ਨੀਵੇਂ ਖਿਆਲਾਂ ਮਲੀਨ ਰੁਚੀਆਂ ਅਤੇ ਗੰਦੀਆਂ ਭਾਵਨਾਵਾਂ ਦੀ ਹਵਾੜ ਹੁੰਦੀ ਹੈ। ਇਹ ਗੰਦਗੀ ਦੀ ਹਵਾੜ ਅਵਸ਼ ਆਪਣੇ ਆਪ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਨਾਲ ਸਾਡਾ ਵਾਤਾਵਰਣ ਵੀ ਗੰਦਾ ਹੋਈ ਜਾਂਦਾ ਹੈ। ਇਹ ਆਪੋ ਸਹੇੜੀ ਹੋਈ ਅੰਦਰਲੀ ਮਾਨਸਿਕ ਬਦਬੋ ਤਾਂ ਹਰ ਥਾਂ ਹਰ ਵਕਤ ਸਾਡੇ ਨਾਲ ਚਿੰਬੜੀ ਰਹਿੰਦੀ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਕਾਰਨ ਅਸੀਂ ਸਮਾਜ ਤੋਂ ਅਲੱਗ ਥਲੱਗ ਅਤੇ ਪਰਮਾਰ ਤੋਂ ਦੁਰੇਡੇ ਹੋਈ ਜਾਂਦੇ ਹਾਂ। ਇਸ ਤਰ੍ਹਾਂ ਸਹਿਜੇ ਸਹਿਜੇ ਸਾਡੀ ਸੁੰਗਣ ਸ਼ਕਤੀ ਜਾਂ ਵਿਵੇਕ ਬੁੱਧੀ, ਸਾਡੀ ਡਿਸਕ੍ਰਿਮੀਨੇਸ਼ਨ ਪਾਵਰ ਇਹ ਰਹਿੰਦੀ ਹੀ ਨਹੀਂ, ਜਿਸ ਕਾਰਨ ਸਾਨੂੰ ਆਪਣੀ ਮਾਨਸਿਕ ਬਦਬੋ ਦਾ ਅਹਿਸਾਸ ਵੀ ਨਹੀਂ ਹੁੰਦਾ। ਘਰ ਦੇ ਅੰਦਰ ਜਾਂ ਗਲੀਆਂ ਵਿੱਚ ਗੰਦਗੀ ਦੀ ਬਦਬੋ ਹੋਵੇ ਤਾਂ ਅਸੀਂ ਉਸ ਤੋਂ ਬਚਣ ਦੇ ਵਾਸਤੇ ਕੋਠੇ 'ਤੇ ਚੜ੍ਹ ਜਾਂਦੇ ਹਾਂ ਜਿੱਥੇ ਸਵੱਛ ਤਾਜ਼ੀ ਹਵਾ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਇਸ ਮਲੀਨ ਮਾਨਸਿਕ ਬਦਬੋ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਉੱਚੀਆਂ ਖਿਆਲਾਂ, ਦੈਵੀ ਰੁਚੀਆਂ ਅਤੇ ਪਿਆਰ ਭਾਵਨਾਵਾਂ ਵਾਲੇ ਉਚੇਰੇ, ਚੰਗੇਰੇ, ਸੁਨਹਿਰੇ ਅਤੇ ਦੈਵੀ ਵਾਤਾਵਰਨ ਜਾਂ ਮੰਡਲ ਵਿੱਚ ਪ੍ਰਵੇਸ਼ ਕਰਨਾ ਪਵੇਗਾ, ਜੋ ਕਿ ਸਤਸੰਗਤ ਜਾਂ ਸਾਧ ਸੰਗਤ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ। ਸਾਧ ਸੰਗ ਮਾਲਾਤੀ ਪਾਰ ਬ੍ਰਹਮ ਪਇਓ ਸਾਥੀ। ਸੋ ਬਾਹਰਲੇ ਨੀਵੇਂ ਮਲੀਨ ਅਸਰਾਂ ਤੋਂ ਬਚਣ ਦੇ ਲਈ, ਬਾਹਰਲੇ ਨੀਵੇਂ ਮਲੀਨ ਅਸਰਾਂ ਤੋਂ ਬਚਣ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਅਤੇ ਪ੍ਰੇਰਨਾ ਕਰਦੀ ਹੈ। ਸਾਂਝ ਕਰੀ ਜੈ ਗੁਣੇ ਕੇਰੀ ਛੋੜ ਅਵਗੁਣ ਚਲੀਏ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਪਰ ਕਾ ਬੁਰਾ ਨਾ ਰੱਖੋ ਚੀਤ, ਨਿੰਦਾ ਭਲੀ ਕਿਸੇ ਕੀ ਨਾਹੀਂ, ਪਰ ਨਿੰਦਾ ਸੁਣ ਆਪ ਹਟਾਵੈ, ਜੀ ਜਾਣੇ ਦਇਆ ਜਾਣੇ ਜੀ ਕੀ, ਖਿਮਾ ਧੀਰਜ ਦੀ ਆਦਤ, ਵੇਖੇ ਅਣਡਿੱਠ ਕਰਨਾ, ਨਾ ਕੋ ਵੈਰੀ ਨਹੀਂ ਬਿਗਾਨਾ, ਚੱਲਣ ਜਾਣ ਯੋਗਤ ਮਹਿਮਾਨਾ, ਰੋਸ ਨਾ ਕਾਹੂ ਸੰਗ ਕਰੋ, ਆਪਣਾ ਵਿਚਾਰ। ਸੋ ਇਹ ਜੋ ਪੰਕਤੀ ਆਪਣਾ ਵਿਚਾਰ ਹੈ, ਇਸਦੇ ਮਤਲਬ ਅੱਤ ਡੂੰਘੇ ਅਤੇ ਮਹੱਤਵਪੂਰਨ ਹਨ। ਅਸੀਂ ਕਿਸੇ ਵਿਅਕਤੀ ਦੇ ਇੱਕ ਅੱਧੇ ਔਗੁਣ ਨੂੰ ਵੇਖ ਕੇ ਉਸ ਉੱਤੇ ਸਦਾ ਲਈ ਘਿਰਣਾ ਯੋਗ ਦੋਸ਼ੀ ਜਾਂ ਅਪਰਾਧੀ ਦਾ ਠੱਪਾ ਲਾ ਕੇ ਆਪਣੀ ਕਾਲੀ ਸੂਚੀ ਸ਼ਾਮਿਲ ਕਰ ਲੈਂਦੇ ਹਾਂ ਅਤੇ ਉਸ ਉੱਤੇ ਸਦਾ ਲਈ ਤ੍ਰਿਸਕਾਰਨ ਯੋਗ ਕਲੰਕ ਜਾਂ ਫਤਵਾ ਲਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਉਸਦੇ ਹੋਰ ਸਾਰੇ ਗੁਣਾਂ ਜਾਂ ਚੰਗਿਆਈਆਂ ਨੂੰ ਅੱਖਾਂ ਤੋਂ ਓਹਲੇ ਕਰ ਦਿੰਦੇ ਹਾਂ। ਸਾਡੀ ਘਿਰਣਾ ਉਸ ਲਈ ਇਤਨੀ ਵੱਧ ਜਾਂਦੀ ਹੈ ਕਿ ਉਸਦੇ ਗੁਣਾਂ ਜਾਂ ਵਡਿਆਈਆਂ ਨੂੰ ਸੁਣਨਾ ਵੀ ਪਸੰਦ ਨਹੀਂ ਕਰਦੇ। ਜੇਕਰ ਉਹ ਸੱਚੇ ਦਿਲੋਂ ਵੀ ਮਾਫ਼ੀ ਮੰਗੇ, ਸੋਨੇ ਦਾ ਬਣ ਕੇ ਵੀ ਆ ਜਾਵੇ, ਤਾਂ ਵੀ ਅਸੀਂ ਉਸ ਨੂੰ ਆਪਣੀ ਕਾਲੀ ਸੂਚੀ ਵਿੱਚੋਂ ਕੱਢਣ ਲਈ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਅਸੀਂ ਉਸਦੇ ਔਗੁਣਾਂ ਨੂੰ ਗ੍ਰਹਿਣ ਕਰਦੇ ਹਾਂ ਅਤੇ ਗੁਣਾਂ ਦਾ ਤ੍ਰਿਸਕਾਰ ਕਰਦੇ ਹਾਂ। ਪਰ ਗੁਰਬਾਣੀ ਤਾਂ ਇਸ ਦੇ ਉਲਟ ਉਪਦੇਸ਼ ਦਿੰਦੀ ਹੈ। ਸਾਂਝ ਕਰੀ ਜੈ ਗੁਣੇ ਕੇਰੀ ਛੋੜ ਅਵਗੁਣ ਚਲੀਏ। ਦੂਜੇ ਪਾਸੇ ਅਸੀਂ ਆਪਣੇ ਔਗੁਣਾਂ ਤੋਂ ਬੇਖਬਰ ਹਾਂ, ਅਣਜਾਣ ਹਾਂ, ਜਾਂ ਜਾਣ ਬੁੱਝ ਕੇ ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੇ ਗੁਣਾਂ ਦਾ ਹੀ ਢੋਲ ਵਜਾਉਂਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਪਖੰਡ ਕਰਦੇ ਹਾਂ, ਆਪਣੇ ਆਪ ਨਾਲ ਧੋਖਾ ਕਰਦੇ ਹਾਂ। ਆਪਸ ਕਹੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ, ਆਪਸ ਕਹੋ ਬਹੁ ਭਲਾ ਕਰ ਜਾਣੇ, ਮਨਮੁੱਖ ਮਤ ਨਕਾਈ। ਜੇਕਰ ਲੋਕ ਸਾਨੂੰ ਵੀ ਆਪਣੀ ਕਾਲੀ ਸੂਚੀ ਵਿੱਚ ਸ਼ਾਮਿਲ ਕਰਕੇ ਸਾਡੇ ਨਾਲ ਘਿਰਣਤ ਵਤੀਰਾ ਕਰਦੇ ਹਨ ਤਾਂ ਅਸੀਂ ਕੁਲਝਦੇ, ਸੜਦੇ ਅਤੇ ਤੜਫਦੇ ਹਾਂ ਅਤੇ ਰੋਸੇ ਗਿਲੇ ਕਰਦੇ ਹਾਂ। ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਜਿਹੋ ਜਿਹਾ ਅਸੀਂ ਲੋਕਾਂ ਨਾਲ ਵਤੀਰਾ ਕਰਦੇ ਹਾਂ ਉਸੇ ਦਾ ਹੀ ਆਕਸੀਜਨ ਨਤੀਜਾ ਮੁੜ ਸਾਡੇ 'ਤੇ ਪੈਂਦਾ ਹੈ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਸਹਿਜੇ ਸਹਿਜੇ ਦੂਜਿਆਂ ਦੇ ਛਿੱਦਰ ਫੋਲਣੇ, ਨੱਕ ਚਾੜਨਾ ਸਾਡਾ ਸੁਭਾਅ ਜਾਂ ਆਦਤ ਬਣ ਜਾਂਦੀ ਹੈ, ਜਿਸ ਵਿੱਚ ਸਾਡੇ ਮਲੀਨ ਮਨ ਨੂੰ ਸਵਾਦ ਆਉਂਦਾ ਹੈ। ਇਸ ਤਰ੍ਹਾਂ ਸਾਡਾ ਮਨ ਮਲੀਨ ਅਤੇ ਅਸ਼ਾਂਤ ਹੁੰਦਾ ਜਾਂਦਾ ਹੈ, ਰੋਸੇ ਗਿਲੇ ਅਤੇ ਵੈਰ ਵਿਰੋਧ ਵੱਧਦੇ ਜਾਂਦੇ ਹਨ, ਕਾਲੀ ਸੂਚੀ ਲਮੇਰੀ ਹੁੰਦੀ ਜਾਂਦੀ ਹੈ, ਅਸੀਂ ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ, ਪਰਮਾਰ ਤੋਂ ਦ੍ਰਿੜੇ ਹੋਈ ਜਾਂਦੇ ਹਾਂ, ਸਾਡੇ ਚੰਗੇ ਗੁਣ ਵੀ ਗਲਦੇ ਜਾਂਦੇ ਹਨ, ਰੱਬੀਅਤ ਤੋਂ ਨਾਸਤਕ ਹੁੰਦੇ ਜਾਂਦੇ ਹਾਂ, ਅਮੋਲਕ ਮਨੁੱਖਾ ਜਨਮ ਅਜਾਈਂ ਗੁਆ ਲੈਂਦੇ ਹਾਂ। ਇਹ ਮਾਨਸਿਕ ਰੋਸੇ ਗਿਲੇ, ਇਹ ਈਰਖਾ ਦੁਐਤ ਸਮਾਜਿਕ ਜੀਵਨ ਤਾਂ ਹੀ ਸੀਮਤ ਨਹੀਂ, ਬਲਕਿ ਧਾਰਮਿਕ ਮੰਡਲ ਵਿੱਚ ਵੀ ਇਹ ਪ੍ਰਚਲਿਤ ਹੈ, ਜਿਸ ਕਾਰਨ ਅਖੌਤੀ ਧਰਮੀ ਲੋਕ ਜਾਂ ਮਜ਼ਹਬ ਵੀ ਆਪਸ ਵਿੱਚ ਇੱਕ ਦੂਜੇ ਦੇ ਔਗੁਣ ਛਾਂਟ ਕੇ ਈਰਖਾ ਦੁਐਤ ਦੁਆਰਾ ਮਜ਼ਹਬੀ ਤਸਬ ਦੀ ਜ਼ਹਿਰ ਫੈਲਾਈ ਜਾਂਦੇ ਹਨ। ਇਸ ਲਈ ਗੁਰਬਾਣੀ ਵਿੱਚ ਲੋਕਾਂ ਦੇ ਔਗੁਣ ਛਾਂਟਣ ਦੀ ਬਜਾਏ ਆਪਣਾ ਵਿਚਾਰ ਦਾ ਤਾਕੀਦੀ ਉਪਦੇਸ਼ ਦਿੱਤਾ ਗੁਰੂ ਸਾਹਿਬ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਮਨ ਕੀ ਪੱਤਰੀ ਵਾਚਣੀ ਸੁਖੀ ਹੁਣ ਸੁਖ ਸਾਰ, ਤਦੇ ਬਾਬਾ ਫਰੀਦ ਜੀ ਨੇ ਲਿਖਿਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਮਤਲਬ ਇਹ ਹੈ ਕਿ ਦੂਜਿਆਂ ਦੇ ਔਗੁਣਾਂ ਨੂੰ ਚਿਤਾਰ ਕੇ ਉਹਨਾਂ ਦੇ ਖਿਲਾਫ਼ ਕਾਲੇ ਲੇਖ ਨਾ ਲਿਖ, ਫਤਵਾ ਨਾ ਲਾ, ਬਲਕਿ ਆਪਣੇ ਹਿਰਦੇ ਜਾਂ ਅੰਤਸ਼ਕਰਨ ਦੀਆਂ ਡੂੰਘਾਈਆਂ ਵਿੱਚ ਛੁਪੇ ਹੋਏ ਗੁੱਝੇ ਔਗਣਾਂ ਦੀ ਘੋਖ ਕਰਕੇ ਉਹਨਾਂ ਦੀ ਨਿਵਰਤੀ ਕਰਨ ਦੀ ਕੋਸ਼ਿਸ਼ ਕਰ। ਪਰ ਬਾਹਰਮੁਖੀ ਮਨਮੁਖੀ ਜੀਵ ਆਪਣਾ ਵਿਚਾਰ ਜਾਂ ਇੰਟਰੋਸਪੈਕਸ਼ਨ ਦੀ ਬਜਾਏ ਇਹ ਅੰਤਰਮੁਖੀ ਖੇਲ ਖੇਲਣ ਤੋਂ ਅਣਜਾਣ ਹੈ। ਇਹ ਦੈਵੀ ਗੁੱਝੀ ਅੰਤਰਮੁਖੀ ਖੇਲ ਕਠਿਨ ਹੈ ਜੋ ਸਾਧਸੰਗ ਦੀ ਅਗਵਾਈ ਬਗੈਰ ਕਮਾਈ ਨਹੀਂ ਜਾ ਸਕਦੀ। ਇਸ ਬਾਰੇ ਇੱਕ ਉਦਾਹਰਣ ਪੇਸ਼ ਹੈ। ਲਾਗਾ ਲੱਗੇ ਜਾਨਵਰ ਨੂੰ ਮੱਖੀਆਂ, ਕਾਂ, ਚਿੜੀਆਂ ਅਤੇ ਹੋਰ ਪਰਿੰਦੇ ਠੂੰਗੇ ਮਾਰ ਮਾਰ ਕੇ ਦੁਖੀ ਕਰਦੇ ਹਨ ਅਤੇ ਉਹ ਇਹਨਾਂ ਠੂੰਗਿਆਂ ਤੋਂ ਬਚਣ ਲਈ ਪਾਣੀ ਵਿੱਚ ਚੁੱਭੀ ਮਾਰ ਕੇ ਆਪਣੇ ਆਪ ਨੂੰ ਬਚਾਉਂਦਾ ਹੈ। ਜਿੰਨਾ ਚਿਰ ਉਹ ਪਾਣੀ ਦੇ ਅੰਦਰ ਰਹਿੰਦਾ ਹੈ ਉਨਾ ਚਿਰ ਬਚਿਆ ਰਹਿੰਦਾ ਹੈ। ਜਦੋਂ ਵੀ ਬਾਹਰ ਆਉਂਦਾ ਹੈ ਉਦੋਂ ਹੀ ਉਸਨੂੰ ਪੰਛੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਉਦਾਹਰਣ ਤੋਂ ਸਾਨੂੰ ਬਹੁਤ ਸੋਹਣੀ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਜਿੰਨਾ ਚਿਰ ਆਪਣੇ ਮਨ ਨੂੰ ਅੰਤਰਮੁਖੀ ਕਰਕੇ ਸਿਮਰਨ ਵਿੱਚ ਲਾਈ ਰੱਖਾਂਗੇ ਉਨਾ ਚਿਰ ਬਾਹਰਲੇ ਦੁਖਦਾਈ ਮਾਇਕੀ ਅਸਰਾਂ ਤੋਂ ਬਚੇ ਰਹਾਂਗੇ ਅਤੇ ਸਾਨੂੰ ਕਿਸੇ ਨਾਲ ਵੀ ਰੋਸ ਕਰਨ ਦਾ ਮੌਕਾ ਹੀ ਨਹੀਂ ਮਿਲੇਗਾ। ਇਸ ਤਰ੍ਹਾਂ ਅਸੀਂ ਨਾ ਬਾਹਰਲਾ ਅਸਰ ਲਈਏ ਅਤੇ ਨਾ ਹੀ ਸਾਨੂੰ ਰੋਸੇ ਗਲੇ ਦੁੱਖ ਦੇਣ। ਪਰ ਇਹ ਸਾਰੀ ਖੇਡ ਅੰਤਰਮੁਖੀ ਹੋਣ ਦੀ ਹੈ ਅਤੇ ਇਹ ਜਾਚ ਗੁਰਮੁਖ ਪਿਆਰਿਆਂ ਅਤੇ ਮਹਾਂਪੁਰਖਾਂ ਜਾਂ ਸਤਸੰਗ ਤੋਂ ਬਗੈਰ ਸਿੱਖੀ ਹੀ ਨਹੀਂ ਜਾ ਸਕਦੀ। ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਇਸ ਲੇਖ ਦਾ ਨਿਚੋੜ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਨਖੇੜ ਕੇ ਦਰਸਾਉਂਦੇ ਹਨ। ਰੋਸ ਨਾ ਕਾਹੂ ਸੰਗ ਕਰੋ ਆਪਣਾ ਵਿਚਾਰ, ਹੋਏ ਨਿਮਾਣਾ ਜਾਗ ਰਹੋ ਨਾਨਕ ਨਦਰੀ ਪਾਰ। ਫਰੀਦਾ, ਜੋ ਤੈਂ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਤਿਨ੍ਹਾਂ ਦੇ ਚੁੰਮ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ। ਇਸ ਵਿਸ਼ੇ ਦੀ ਮਹੱਤਵਪੂਰਨ ਕੁੰਡੀ ਜਾਂ ਮੂਲ ਸਮੱਸਿਆ ਭੁੱਲਣ ਜਾਂ ਯਾਦ ਵਿੱਚ ਹੈ। ਇਹਦਾ ਮੂਲ ਮਹੱਤਵਪੂਰਨ ਕੁੰਡੀ ਮੂਲ ਸਮੱਸਿਆ ਭੁੱਲਣ ਜਾਂ ਯਾਦ ਦੇ ਵਿੱਚ ਹੈ। ਇਨਸਾਨੀ ਜੀਵਨ ਨੂੰ ਚੰਗਾ ਜਾਂ ਮਾੜਾ, ਨਿਰਮਲ ਜਾਂ ਮਲੀਨ, ਦੈਵੀ ਜਾਂ ਮਾਇਕੀ, ਸੁਖੀ ਜਾਂ ਦੁਖੀ, ਗੁਰਮੁਖ ਜਾਂ ਮਨਮੁਖ ਬਣਾਉਣ ਲਈ ਮਾਨਸ ਔਗੁਣਾਂ ਨੂੰ ਭੁਲਾਉਣਾ ਜਾਂ ਤਿਆਗਣਾ ਅਤੇ ਦੈਵੀ ਗੁਣ ਗ੍ਰਹਿਣ ਕਰਨੇ ਅਤੇ ਕਮਾਉਣੇ ਅਤਿਅੰਤ ਜ਼ਰੂਰੀ ਹਨ। ਸਾਡੇ ਘਰ ਕਿਸੇ VIP ਨੇ ਆਉਣਾ ਹੋਵੇ ਤਾਂ ਅਸੀਂ ਘਰ ਦੇ ਅੰਦਰ ਅਤੇ ਉਦਾਲਾ ਬਦਾਲਾ ਬਹੁਤ ਸਾਫ਼ ਕਰਦੇ ਹਾਂ ਤਾਂ ਕਿ ਕੋਈ ਗੰਦਗੀ ਨਾ ਦਿਸ ਪਵੇ। ਭਾਵੇਂ ਅਸੀਂ ਬਾਹਰੋਂ ਤਾਂ ਸਫਾਈ ਰੱਖਦੇ ਹਾਂ ਪਰ ਜਿਸ ਹਿਰਦੇ ਵਿੱਚ ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਆਗਮਨ ਦੀ ਆਸ ਰੱਖਦੇ ਹਾਂ ਅਤੇ ਉਸ ਹਿਰਦੇ ਦੇ ਅੰਦਰ ਰੋਸੇ ਗਿਲੇ, ਈਰਖਾ, ਦੁਆਇਤ, ਨਫ਼ਰਤ, ਵੈਰ ਵਿਰੋਧ ਆਦਿ ਅਨੇਕਾਂ ਔਗੁਣਾਂ ਦੀ ਗੰਦੀ ਰੂੜੀ ਜਮ੍ਹਾਂ ਕਰੀ ਜਾਂਦੇ ਹਨ ਜਿਸ ਵਿੱਚੋਂ ਬਦਬੂ ਦੀ ਅਤਿਅੰਤ ਸੜਹਾਂਦ ਨਿਕਲਦੀ ਹੈ। ਐਸੇ ਮਲੀਨ ਹਿਰਦੇ ਵਿੱਚ ਨਿਰਮਲ ਜੋਤ ਸਰੂਪ ਸਤਿਗੁਰੂ ਦਾ ਕਿਵੇਂ ਪ੍ਰਵੇਸ਼ ਹੋ ਸਕਦਾ ਹੈ? ਪਰ ਕਾ ਬੁਰਾ ਨਾ ਰੱਖੋ ਚੀਤ, ਤੂੰ ਕੋ ਦੁੱਖ ਨਹੀਂ ਭਾਈ ਮੀਤ, ਉਠਤ ਬੈਠ ਥਾਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ, ਫੋਰਗਿਵ ਐਂਡ ਫੋਰਗੇਟ, ਮੈਲਿਸ ਅਗੇਂਸਟ ਨਨ, ਲਵ ਫਾਰ ਆਲ। ਗੁਰੂ ਰੂਪ ਖਾਲਸਾ ਸਤਸੰਗ ਜੀਓ, ਇੱਕ ਜਗਦੀ ਜੋਤ, ਇਲੂਮੀਨੇਟਡ ਸੋਲ, ਗੁਰੂ ਦੁਆਰਾ ਵਰਸਾਏ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੁਣਾਂ ਦੁਆਰਾ ਇਹ ਰੱਬੀ ਆਨੰਦ ਨੂੰ ਮਾਣਿਆ ਹੀ ਨਹੀਂ, ਉਹਨਾਂ ਨੇ ਇਹਨੂੰ ਵੰਡਿਆ ਅਤੇ ਵੰਡਿਆ ਬੋਲ ਕੇ ਫਿਰ ਲਿਖਿਆ ਹੋਇਆ ਪਿਆ ਆਪ ਜੀ ਲੈ ਕੇ ਲਾਹ ਲੈ ਸਕਦੇ ਹੋ। ਹੁਣ 6:15 ਤੱਕ ਕੀਰਤਨ ਹੋਵੇਗਾ, ਉਪਰੰਤ ਰਹਿਰਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।